ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸ਼ੀ ਭੀ ਸੱਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਤ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਜਿੱਥੇ ਹਫ਼ਤਾਵਾਰੀ ਦੀਵਾਨ ਵਿੱਚ ਗੁਰਦੇਵ ਦੇ ਚਰਨ ਪਰਸਨ ਆਏ ਹੋ ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਆਗਮਨ ਦਿਹਾੜਾ ਪਿਛਲੇ ਦਿਨੀ ਅਜੇ ਬਤੀਤ ਹੋਇਆ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਨੂੰ ਆਪ ਬੜੇ ਪਿਆਰ ਸ਼ਰਧਾ ਨਾਲ ਮਨਾ ਰਹੇ ਹੋ। ਆਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਜੀਵਨ ਸੰਬੰਧੀ ਆਪਾਂ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਕਰਨੀ। ਆਪ ਸਮੂਹ ਮਾਈ ਭਾਈ ਇਕਾਗਰਤਾ ਬਖਸ਼ਣੀ। ਸਤਿਗੁਰੂ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਜਿਨ੍ਹਾਂ ਵਿੱਚੋਂ ਸਾਨੂੰ ਬੜੀ ਵੱਡੀ ਸੇਧ ਮਿਲਣੀ ਹੈ ਸਾਹਿਬ ਦੇ ਪਵਿੱਤਰ ਜੀਵਨ ਦੀ ਵਿਚਾਰ ਆਰੰਭ ਕਰੀਏ। ਕਰੋ ਕਿਰਪਾ ਸਮੂਹ ਮਾਈ ਭਾਈ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰੂ ਕੀ ਵਡਾਲੀ ਵਿਖੇ ਹੋਇਆ। ਮੈਂ ਆਰੰਭ ਤੋਂ ਸ਼ੁਰੂ ਕਰਨਾ ਚਾਹੁੰਦਾ ਵਾਂ ਸਾਹਿਬ ਦੇ ਆਰੰਭਕ ਜੀਵਨ ਤੋਂ। ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਹ ਵੀ ਥਾਂ ਸਾਡੇ ਕੋਲ ਅੱਜ ਮੌਜੂਦ ਹੈ, ਜਿਸ ਜਗ੍ਹਾ ਤੇ ਬਾਬੇ ਬੁੱਢੇ ਨੇ ਅਰਦਾਸ ਕੀਤੀ ਉਸ ਅਸਥਾਨ ਨੂੰ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕਹਿੰਦੇ ਹਾਂ। ਉਹ ਬੀੜ ਵਾਲੀ ਜਿਹੜੀ ਜਗ੍ਹਾ ਹੈ, ਇਹ ਗੁਰੂ ਘਰ ਨੂੰ ਚੌਧਰੀ ਲੰਗਾਹ ਵੱਲੋਂ ਭੇਟ ਕੀਤੀ ਗਈ ਸੀ। ਝਬਾਲ ਦਾ ਰਹਿਣ ਵਾਲਾ ਚੌਧਰੀ ਲੰਗਾਹ, ਉਹਦੇ ਵੱਲੋਂ ਭੇਟ ਕੀਤੀ ਗਈ। ਬਾਬਾ ਬੁੱਢਾ ਜੀ ਨੇ ਉਸ ਧਰਤੀ ਤੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ, ਜਿਸ ਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ, ਉਸ ਜਗ੍ਹਾ ਤੇ ਹੋਇਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਕਿਰਪਾ ਕਰਕੇ 6 ਹਰਟਾ ਖੂਹ ਵੀ ਲਵਾਇਆ ਸੀ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਦਿੱਤੀ, ਉਦੋਂ ਵੀ ਗੁਰਦੇਵ ਉਸ ਮਾਲਕ ਦੀ ਬਾਣੀ ਉਹਦੇ ਨਾਮ ਨਾਲ ਉਸ ਪਿਆਰੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲ ਉਮਰ ਵਿੱਚ ਉਹਨਾਂ ਤੇ 3 ਖੂਨੀ ਵਾਰ ਉਹਨਾਂ ਦੇ ਸੱਕੇ ਤਾਏ ਵੱਲੋਂ ਕੀਤੇ ਗਏ। ਮੈਂ ਇਹ ਵੈਸੇ ਅਰਜ਼ ਕਰ ਵੀ ਚੁੱਕਾ ਵਾਂ, ਪਹਿਲਾਂ ਇੱਕ ਦਾਈ ਨੂੰ ਭੇਜਿਆ ਕਿ ਜ਼ਹਿਰ ਦੇ ਕੇ ਕਿ ਇਸ ਬੱਚੇ ਨੂੰ ਤੂੰ ਜ਼ਹਿਰ ਦੇ ਕੇ ਮਾਰ ਦੇ, ਇਹਦੀ ਮੌਤ ਦੇ ਨਾਲ ਸਾਡੇ ਪੁੱਤਰ ਮਿਹਰਵਾਨ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਮਿਲ ਜਾਏਗੀ। ਦਾਈ ਦੀ ਪੇਸ਼ ਨਾ ਗਈ, ਇਹਨਾਂ ਨੇ ਇੱਕ ਸਪੇਰਾ ਭੇਜਿਆ ਸੱਪ ਦੇ ਕੇ ਕਿ ਜੇਕਰ ਹਰਗੋਬਿੰਦ ਨੂੰ ਸੱਪ ਡੰਗ ਮਾਰ ਕੇ ਖਤਮ ਕਰ ਦੇ, ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ। ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ, ਤੇ ਬਾਬੇ ਪਿਰਥੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ, ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੇ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ 3 ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ 3 ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਥੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ 2 ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਹੈ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਿਰੂਪ ਹੈ। ਤਿੰਨ ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ ਤਿੰਨ ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ। ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ। ਤਿੰਨ ਨਹੀਂ ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ, ਉਸ ਵਾਹਿਗੁਰੂ ਤੋਂ ਵੱਧ ਤਾਕਤ ਕੁਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ। ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ, ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਸਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ, ਪਰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਵਾਹਿਗੁਰੂ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਸਚੇਚਕ ਨੇ, ਸ਼ੀਤਲਾ ਨੇ ਵਾਰ ਕੀਤਾ, ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ। ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ, ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕਾ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ। ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ। ਵੈਸੇ ਉਹਦਾ ਜੀਵਨ ਬੇਅੰਤ ਏ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ, ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ, ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ। ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ, ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ, ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ, ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾਂ, ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾਂ। ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ, ਕੋਈ ਆਲਮ ਲੱਭ ਲਵੋ। ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ, ਬਾਬਾ ਬੁੱਢਾ ਮੈਨੂੰ ਨਹੀਂ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ, ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ, ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ, ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ, ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਠ ਪਿਆ, ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ। ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ, ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ, ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ। ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ, ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਸੀਸ ਸਾਡਾ ਠੀਕਰਾ ਗੁਰਦੇਵ ਕਹਿੰਦੇ ਨੇ ਉੱਥੇ ਜ਼ਰੂਰ ਲੱਗੇਗਾ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ, ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ। ਬਾਬਾ ਬੁੱਢਾ ਆਦਿ ਸਿੱਖ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ, ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ, ਉਸ ਤੋਂ ਇਲਾਵਾ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪਿਰਾਗਾ, ਇਹ ਮੁੱਖ ਸਿੱਖੀ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ। ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ
ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ, ਤਿਲਕ ਵੀ ਲਾਇਆ, ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ, ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ, ਕੇਵਲ ਬਸਤਰ ਨਹੀਂ, ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਹੈ, ਸੋਹਣੀਆਂ ਜਵਾਨੀਆਂ, ਸੋਹਣੀਆਂ ਘੋੜੇ, ਸੋਹਣੇ ਸ਼ਸਤਰ ਭੇਟ ਕਰੋ। ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ। ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ, ਪੜ੍ਹਦੇ ਸੀ ਸਾਰੇ ਹਾਂ, ਤੇ ਨਫੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ। ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ, ਤੇ ਉਸ ਵਕਤ ਨੱਥ ਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ, ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਭੱਟਾਂ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ, ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ, ਰਾਮ ਜੀ ਨਾਲ ਨਹੀਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਦੇ ਕੇ, ਦਸਤਾਰ ਦੇ ਕੇ ਸੰਬੋਧਨ ਦਿੱਲੀ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੂੰ ਕੀਤਾ। ਸਾਹਿਬ ਦੇ ਬਾਰੇ ਉਹਨਾਂ ਨੇ ਮੈਂ ਕਿਤੇ ਅਰਜ਼ ਵੀ ਕਰ ਚੁੱਕਾ ਵਾਂ, ਉਹ ਲਿਖਦੇ ਨੇ ਬੜੇ ਪਿਆਰੇ ਉਹਨਾਂ ਦੇ ਬਚਨ ਨੇ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਜਿੱਦਣ ਤਖਤ ਦੀ ਗੱਦੀ ਨਿਸ਼ਾਨੀ ਹੋਈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਕਹਿਣ ਲੱਗੇ ਮੀਰ ਅਬਦਲ ਔਰ ਨੱਥਾ ਜਸ ਕਹਿਓ ਬਣਾਇਕ ਹੈ। ਫਿਰ ਉਹਨਾਂ ਨੇ ਕੀ ਜਸ ਕਹਿ ਕੇ ਬਣਾਇਆ, ਕਹਿਣ ਲੱਗੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਵਿੱਚ ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਬਾਦਸ਼ਾਹ ਨੂੰ ਚੈਲੰਜ ਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਕਈ ਵਾਰੀ ਸੱਜਣ ਇਹਦੇ ਅਰਥ ਵੀ ਪੁੱਛਦੇ ਨੇ, ਸ਼ਬਦ ਆਪਾਂ ਸਾਰੇ ਵਰਤਨੇ ਆ, ਮੀਰੀ ਤੇ ਪੀਰੀ ਦਾ ਅਰਥ ਕੀ ਹੈ? ਧਿਆਨ ਦੇਣਾ, ਮੀਰੀ ਦਾ ਅਖਰੀ ਅਰਥ ਜਿਹੜਾ ਆਪਾਂ ਇਹ ਕਰਨੇ ਆ, ਰਾਜ ਸਤਾ ਦੁਨੀਆਂ ਦੀ ਤਾਕਤ, ਤੇ ਜਦੋਂ ਆਪਾਂ ਪੀਰੀ ਦਾ ਅਰਥ ਕਰਨੇ ਆ ਉਹਦਾ ਅਰਥ ਹੈ ਰੂਹਾਨੀਅਤ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅਰਥ ਕੀਤਾ ਅੰਮ੍ਰਿਤ ਤੋਂ ਬਣਿਆ ਅਮੀਰ, ਅਮੀਰ ਤੋਂ ਬਣਿਆ ਮੀਰ, ਐੜਾ ਕੱਢ ਦਿੱਤਾ ਗਿਆ, ਮੀਰ ਤੋਂ ਅੱਗੇ ਬਣਿਆ ਮੀਰੀ, ਬਾਦਸ਼ਾਹ ਦਾ ਚਿੰਨ੍ਹ ਅਮਰ ਤੋਂ ਅਮੀਰ, ਅਮੀਰ ਤੋਂ ਮੀਰ, ਇਸੇ ਕਰਕੇ ਮੀਰ ਬਾਬਰ ਸ਼ਬਦ ਵਰਤਿਆ ਜਾਂਦਾ, ਮੀਰ ਤੈਮੂਰ ਸ਼ਬਦ ਵਰਤਿਆ ਜਾਂਦਾ। ਅਮੀਰ ਦਾ ਸੰਬੰਧ ਦੁਨੀਆਂ ਦੀ ਸਲਤਨਤ ਨਾਲ ਏ, ਦੁਨੀਆਂ ਦੇ ਰਾਜ ਭਾਗ ਨਾਲ ਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਲਵਾਰ ਇੱਕ ਕਿਰਪਾਨ ਤਾਂ ਮੀਰੀ ਦੀ ਪਾਈ ਤੇ ਦੂਜੀ ਕਿਰਪਾਨ ਪਾਈ ਸਾਹਿਬ ਨੇ ਪੀਰੀ ਦੀ। ਤੇ ਜੇ ਕੋਈ ਪੁੱਛ ਲੈ ਵੀ ਚਲੋ ਮੀਰੀ ਦੀ ਕਿਰਪਾਨ ਤਾਂ ਸ਼ੋਭਦੀ ਏ, ਰਾਜੇ ਮਹਾਰਾਜੇ ਪਾਉਂਦੇ ਨੇ, ਤਖ਼ਤ ਕਲਗੀ ਸ਼ੋਭਦੀ ਏ, ਇਹ ਮੀਰੀ ਦਾ ਚਿੰਨ੍ਹ ਏ, ਪਰ ਪੀਰੀ ਵਾਸਤੇ ਗੁਰਦੇਵ ਨੇ ਸ਼ਬਦ ਤਲਵਾਰ ਕਿਉਂ ਵਰਤਿਆ? ਰੂਹਾਨੀਅਤ ਦੀ ਥਾਂ ਤੇ ਵੀ ਸਾਹਿਬ ਨੇ ਇੱਕ ਤਲਵਾਰ ਨੂੰ ਪ੍ਰਤੀਕ ਬਣਾਇਆ, ਇਹਦਾ ਕਾਰਨ ਕੀ? ਗੁਰੂ ਗ੍ਰੰਥ ਸਾਹਿਬ ਨੇ ਪੀਰੀ ਦੀ ਤਲਵਾਰ ਦੀ ਗੱਲ ਪਹਿਲਾਂ ਕੀਤੀ ਏ। ਚੇਤੇ ਰੱਖਣਾ, ਸਾਹਿਬ ਦੀ ਬਾਣੀ ਕਦੀ ਪੜ੍ਹੀਏ, ਸਤਿਗੁਰੂ ਨੇ ਜਿੱਥੇ ਮੀਰੀ ਦੀ ਤਲਵਾਰ ਦੀ ਗੱਲ ਆਪਾਂ ਪੜ੍ਹਨੇ ਹਾਂ, ਉੱਥੇ ਪੀਰੀ ਨੂੰ ਰੂਹਾਨੀਅਤ ਨੂੰ ਵੀ ਕਿਰਪਾਨ ਨਾਲ ਤੁਲਨਾ ਦਿੱਤੀ ਗਈ ਏ। ਸਵਾਲ ਉੱਠੇਗਾ ਕਿ ਪੀਰੀ ਦਾ ਤੇ ਤਲਵਾਰ ਦਾ ਕੀ ਸੰਬੰਧ? ਮੀਰੀ ਦਾ ਤੇ ਕਿਰਪਾਨ ਦਾ ਸੰਬੰਧ ਹੋ ਸਕਦਾ ਹੈ, ਪਰ ਪੀਰੀ ਦਾ ਕੀ ਸੰਬੰਧ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਦਾਂ ਪਹਿਲਾਂ ਪੰਜਾਬ ਦੀ ਧਰਤੀ ਤੇ ਪਾਸ ਪੱਟਣ ਵਿੱਚ ਰਹਿਣ ਵਾਲਾ ਇੱਕ ਸੂਫੀ ਸੰਤ ਪੁਕਾਰ ਉੱਠਿਆ ਸੀ, ਕਹਿੰਦਾ ਦੁਨੀਆਂ ਦੇ ਲੋਕੋ, ਇੱਕ ਕਿਰਪਾਨ ਤਾਂ ਬਾਹਰ ਏ, ਜਿਹੜੀ ਸੂਰਮੇ ਪਕੜ ਕੇ ਤੁਰਦੇ ਨੇ ਮੀਰ ਲੋਕ। ਕਹਿਣ ਲੱਗੇ ਇੱਕ ਕਿਰਪਾਨ ਜਿਹੜਾ ਨਾਮ ਏ, ਰੂਹਾਨੀਅਤ ਦੀ ਖੇਡ ਇਸ ਤਰ੍ਹਾਂ ਜਿਵੇਂ ਤਿੱਖੀ ਧਾਰ ਤੇ ਚੱਲਣਾ ਹੋਵੇ। ਤੇ ਉਹਨੇ ਵੀ ਜਿੱਦਣ ਪੀਰੀ ਦਾ ਜ਼ਿਕਰ ਕੀਤਾ ਤੇ ਖੰਡਾ ਸ਼ਬਦ ਉਹਨੇ ਵੀ ਵਰਤਿਆ। ਬਾਬੇ ਫਰੀਦ ਦਾ ਬਚਨ ਆਉਂਦਾ, ਕਹਿੰਦੇ ਨੇ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ। ਕਹਿਣ ਲੱਗੇ ਖੰਡੇ ਨਾਲੋਂ ਵੱਧ ਤਿੱਖੀ ਏ, ਇਹਦਾ ਮਤਲਬ ਤੀਰੀ ਦੀ ਗੱਲ ਕਰਨ ਲੱਗਿਆਂ ਨੀ, ਉਹਨਾਂ ਨੇ ਪ੍ਰਤੀਕ ਤਲਵਾਰ ਨੂੰ ਕਿਰਪਾਨ ਨੂੰ ਖੰਡੇ ਨੂੰ ਵਰਤਿਆ। ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੀ, ਉਹਨਾਂ ਨੇ ਵੀ ਸ਼ਬਦ ਪੀਰੀ ਲਈ ਖੰਡਾ ਵਰਤਿਆ। ਹਜ਼ੂਰ ਦੇ ਬਚਨ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਤੇ ਜਿਨਮ ਭਗਤੀ ਚੱਲਣ ਦੀ ਗੱਲ ਕਹੀ, ਉਦਨ ਵੀ ਕਹਿਣ ਲੱਗੇ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਇਹਦਾ ਮਤਲਬ ਪੀਰੀ ਲਈ ਸ਼ਬਦ ਸਾਹਿਬ ਨੇ ਪ੍ਰਤੀਕ ਬਾਣੀ ਵਿੱਚ ਤਲਵਾਰ ਵਰਤਿਆ, ਖੰਡਾ ਵਰਤਿਆ। ਤੇ ਜਦੋਂ ਸੱਤੇ ਬਲਵੰਡ ਨੂੰ ਪੜ੍ਹਦੇ ਹਾਂ, ਉਹਨਾਂ ਨੇ ਪਹਿਲੀ ਪੌੜੀ ਵਿੱਚ ਜ਼ਿਕਰ ਹੀ ਕੀਤਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੇਰੇ ਕੋਲ ਇੱਕ ਰੂਹਾਨੀਅਤ ਦਾ ਖੜਗੇ, ਤੇਰੇ ਕੋਲ ਪੀਰੀ ਦਾ ਖੜਕੇ, ਤੇ ਜਿੱਦਣ ਭਾਈ ਲਹਿਣਾ ਤੇਰੇ ਚਰਨਾਂ ਵਿੱਚ ਆਇਆ, ਤੂੰ ਲਹਿਣੇ ਦੇ ਅੰਦਰੋਂ ਜਿਤਨੇ ਵੀ ਵਿਕਾਰ ਨੇ ਔਗਣ ਨੇ ਉਹਨਾਂ ਨੂੰ ਪੀਰੀ ਦੀ ਕਿਰਪਾਨ ਦੇ ਨਾਲ ਵੱਢ ਕੇ ਦੂਰ ਕਰ ਦਿੱਤਾ। ਸੱਤੇ ਬਲਵੰਡ ਨੇ ਸ਼ਬਦ ਵਰਤਿਆ, ਨਉ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋਖੀਮ ਦੈ, ਦੇ ਗੁਣਾ ਸਹਿਤ ਭੈਣ ਭਰਾਵ ਹੈ ਪਰ ਰੰਗਤ ਦਾਨ ਪੜੀਮ ਦੇ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓ ਸੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕ ਹੋਵੇ ਜੀ ਦੇ, ਉਥਾਂ ਨੇ ਸ਼ਬਦ ਉੱਤੇ ਖੜਕ ਵਰਤਿਆ, ਕਿਰਪਾਨ ਸ਼ਬਦ ਵਰਤਿਆ। ਪੀਰੀ ਵਾਸਤੇ ਵੀ ਗੁਰਦੇਵ ਨੇ ਕਿਰਪਾਨ ਦੀ ਗੱਲ ਕੀਤੀ, ਕਹਿਣ ਲੱਗੇ ਖੜਕ ਜੋਰ ਪ੍ਰਾਕ ਹੋਵੇ ਜੀ ਦੇ, ਗੁਰੂ ਨਾਨਕ ਸਾਹਿਬ ਤੂੰ ਜੀ ਦਾਨ ਦਿੱਤਾ ਆਪਣੀ ਪੀਰੀ ਦੀ ਤਲਵਾਰ ਨਾਲ ਲੋਕਾਂ ਦੇ ਔਗਣ ਕਰ ਦਿੱਤੇ। ਤਿੰਨ ਪ੍ਰਮਾਣ ਸਾਹਿਬ ਦਾ ਇੱਕ ਬਚਨ ਤਾਂ ਅਸੀਂ ਪੜ੍ਹਨੇ ਹਾਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦਾ ਵੀ ਸੰਬੰਧ ਪੀਰੀ ਦੀ ਕਿਰਪਾਨ ਨਾਲ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਨੇ ਉਸ ਚਿੰਨ੍ਹ ਨੂੰ ਪ੍ਰਗਟ ਕਰ ਦਿੱਤਾ ਜਿਸ ਚਿੰਨ੍ਹ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ। ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਕ ਗੱਲ ਕਹਿ ਦਿੱਤੀ, ਸਿੱਖੋ ਅੱਜ ਤੋਂ ਬਾਅਦ ਦੁਨੀਆਂ ਦੇ ਤਖ਼ਤ ਵੱਲ ਮੂੰਹ ਨਾ ਕਰਿਆ ਜੇ, ਇਹ ਝੂਠੇ ਤਖ਼ਤ ਤੋਂ ਕਦੀ ਆਸ ਨਾ ਕਰਿਓ, ਤੁਹਾਨੂੰ ਇਨਸਾਫ਼ ਮਿਲੇਗਾ। ਅੱਜ ਅਦਲ ਸੱਚ ਦਾ ਇਨਸਾਫ਼ ਝੂਠ ਸੱਚ ਦੇ ਨਿਤਾਰੇ ਅਕਾਲ ਤਖ਼ਤ ਤੇ ਹੋਇਆ ਕਰਨਗੇ। ਅਕਾਲ ਤਖ਼ਤ ਬਾਬਾ ਬੁੱਢਾ ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਏ। ਸਵੇਰੇ ਅੰਮ੍ਰਿਤ ਵੇਲੇ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਸਜਾਉਂਦੇ ਨੇ, ਤੇ ਸ਼ਾਮ ਦੇ ਵੇਲੇ ਮੇਰਾ ਦਾਤਾ ਅਕਾਲ ਤਖ਼ਤ ਦੇ ਸਾਹਮਣੇ ਮੱਲ ਅਖਾੜਾ ਵੀ ਸੀ। ਵਿਦਵਾਨ ਇਹ ਵੀ ਕਹਿੰਦੇ ਨੇ ਉੱਥੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ, ਸ਼ਾਮ ਨੂੰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਦੇ ਵਿੱਚ ਮੋਹਰੀ ਸੀ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਬਣਾਇਆ, ਦੋ ਕਿਰਪਾਨਾਂ ਪਾਈਆਂ ਨੇ। ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਕੀਤਾ ਗਿਆ। ਮੈਂ ਸਟੈਪ ਬਾਈ ਸਟੈਪ ਜੀਵਨ ਚੱਲਦਾ। ਇੱਧਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਨੇ, ਦਿੱਲੀ ਗਏ ਨੇ। ਕਈ ਸੱਜਣ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਗਏ, ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਹਾਂਗੀਰ ਤੇ ਸਾੜ ਸਤੀ ਸੀ, ਇਸ ਕਰਕੇ ਉਹਨੇ ਕਿਹਾ ਕਿ ਤੇਰੇ ਲਈ ਕੋਈ ਮਹਾਂਪੁਰਸ਼ ਚਲੀ ਆ ਕਤੇ, ਤੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ। ਇੱਕ ਗੱਲ ਚੇਤੇ ਰੱਖਿਓ, ਗੱਲਾਂ ਨਿਰਮੂਲ ਨੇ। ਕਦੀ ਸਿੱਖ ਇਤਿਹਾਸ ਦੀ ਤਵਾਰੀ ਪੰਨੇ ਪੜੋ, ਜਿਹੜਾ ਗਵਾਲੀਅਰ ਦਾ ਕਿਲ੍ਹਾ ਸੀ ਨਾ, ਇਹ ਆਮ ਕੈਦੀਆਂ ਲਈ ਨਹੀਂ, ਇਹ ਰਾਜਸੀ ਕੈਦੀਆਂ ਦਾ ਕਿਲ੍ਹਾ ਸੀ। ਇਹਦੇ ਵਿੱਚ ਕੇਵਲ ਰਾਜੇ ਮਹਾਰਾਜੇ ਹੀ ਸਿਆਸੀ ਕੈਦੀ ਸਨ ਜਿਹੜੇ ਸਨ। ਉਹ ਜਦੋਂ ਕੋਈ ਇਸ ਗਵਾਲੀਅਰ ਦੇ ਕਿਲ੍ਹੇ ਵਿੱਚ ਆਉਂਦਾ ਸੀ, ਉਹਦਾ ਪਿੰਜਰ ਤਾਂ ਬਾਹਰ ਨਿਕਲਦਾ ਸੀ, ਜਿੰਦੇ ਜੀ ਕਦੀ ਕੋਈ ਬਾਹਰ ਨਹੀਂ ਸੀ ਨਿਕਲਿਆ। ਕਾਰਨ ਕੀ? ਜਿਨ੍ਹਾਂ ਨੂੰ ਇੱਕ ਵਾਰੀ ਕੈਦ ਕਰਨਾ, ਉਹਨਾਂ ਨੂੰ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਮਿੱਠਾ ਜਿਹਾ ਦੇਣਾ, ਉਹਦੀਆਂ ਹੱਡੀਆਂ ਵਿੱਚ ਰੱਜ ਜਾਣਾ, ਪਰਤ ਕੇ ਮਰਨ ਤੋਂ ਬਾਅਦ ਉਹਦੀ ਲਾਸ਼ ਤਾਂ ਬਾਹਰ ਨਿਕਲੀ, ਜਿੰਦੇ ਜੀ ਕਦੀ ਨਹੀਂ ਨਿਕਲਿਆ। ਇਹੀ ਕਾਰਨ ਕਿ 52 ਰਾਜਿਆਂ ਦਾ ਜ਼ਿਕਰ ਹੁੰਦਾ, ਆਮ ਬੰਦੇ ਦਾ ਕਿਉਂ ਨਹੀਂ ਜ਼ਿਕਰ ਆਇਆ? ਗਵਾਲੀਅਰ ਦਾ ਕਿਲ੍ਹਾ ਰਾਜਸੀ ਕੈਦੀਆਂ ਵਾਸਤੇ ਸੀ, ਤੇ ਇਹੋ ਜਿਹੀ ਗਲਤ ਨੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ, ਉੱਥੇ ਸਾਹਿਬ ਨੂੰ ਭੋਜਨ ਦਿੱਤਾ ਗਿਆ। ਦਰੋਗਾ ਜਿਹੜਾ ਸੀ ਉਹ ਭਾਵਣਾ ਵਾਲਾ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ ਦਾਤਿਆਂ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਕਿਲੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ, ਮੇਰਾ ਸਿੱਖ ਕਿਰਤ ਕਰੇਗਾ, ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ। ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਨੇ ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ। ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ। ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ। ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ, ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ। ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਦਰ ਮਾਰਿਆ, ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ, ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਹੈ, ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ ਹੈ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈਣ। ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ, ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ। ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕ ਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆਂ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹਿ ਆ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਛੜ ਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ। ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ, ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ, ਮੀਰੀ ਪੀਰੀ ਦਾ ਮਾਲਕ ਬੈਠਾ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆਪ ਹੋਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਜ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਣੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾਂ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ, ਇੱਕ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਤੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ, آمن جان رہو تپت کڑاہا بج گیا گر شیتل نام دیو صاحب گوالیئر دے قلعے تو باہر آئے مجنو دے ٹلے تے بھی رکے سن اے مجنو او نہیں جڑا لیلا والا ہے اے مجنو او سی جڑا رب دے رنگ وچ رنگیا ہویا سی گرو نانک صاحب نے بھی اے دے تے کرپا کیتی صاحب گرو ہرگوبند صاحب نال پھر جہانگیر نے دوستی دا ہاتھ ودایا تے گرو ہرگوبند صاحب کچھ اے دا نال سما رہے نے آگرے گئے میں ایک عرض کرنی ہے کہ اس تخت دی قیمت سکھاں دیاں نظراں وچ کی ہے ایک پاسے دنیا دا بادشاہ ہے ایک پاسے دین دنی دا پادشاہ ہے گرو ہرگوبند صاحب آگرے گئے نے گرودیو دا تے جہانگیر دا تمبو بالکل نیڑے نیڑے کیمپ نے تے کہندے نے ایک سکھ بھاونا والا اس آگرے دی گھٹنا ہے صاحب دے جیون دیاں گھٹناواں بڑیاں پریم نال بھجیاں نے ایک سکھ آگرے دی دھرتی تے رہندا ہے جنوں کسے سکھ پرچارک نے گرو کی بانی نال جوڑ دتا وہ بانی نال اینا کو اندروں جڑ گیا دن رات گرو نانک دے چرنا تو قربان ہون لگا تے بس ایکو گل سی بچارا گھا کھوتر کے گزارا کردا ہے گھر وچ دولت نہیں تے من وچ آندا ہے ستگرو شبد کر کے تا آنند بڑا ماننا وا اندروں تا تیری کرپا دے پنڈارے کھلے پئے نے پر کتنے چنگے بھاگ ہون جے کتے اینا دیدیاں نال تیرے دیدار کر لواں پرنسپل گنگا سنگھ لکھتے نے سارا دن گھا کھوترنا تے پلے ایک ٹکا بن چھڈیا کہ غریب ہاں امرتسر جان جوگا خرچ نہیں جے کتے داتیا تو میرے گھر وچ آ جائیں اس دھرتی تے آ جائیں آ ٹکا تیرے چرناں وچ رکھاں گا تے بیراگ دے اتھرو میں سانب کے رکھے نے جڑے موتیاں تو قیمتی نے اے اتھرو میں تیرے چرناں تو فدا کراں گا قربان کراں گا گرو ہرگوبند صاحب آگرے گئے تے کسے نے جا کے دسیا او سجنا جس گرو دیاں گلاں تو ہر ایک نو سنانے جدے پریم وچ خماری وچ تو مت ہویا بیٹھا ہے او داتا اس آگرے دی دھرتی تے آئی کہ او دے درشن کرنے جائے گا او دے روم روم وچ گرو کی کرپا دی ایک لہر دوڑ گئی او نے پھر سوچیا ہن ستگرو دے درشن کرنے نے تے پیٹا کی لے کے جاواں گھا او نے وڈنا شروع کیتا سکھ ودوان کہندے نے جیڑا تیلا سکا ہونا اونوں ایک پاسے کرنا خرے گھا دا تنکا تنکا ہی اکٹھا کیتا اے میں اپنے گرو دے گھوڑے نوں بھیٹ کراں گا تے پلے نال ایک ٹکا بنے تے کہندا داتیا اے ٹکا تیرے چرناں وچ رکھاں گا تے تیرے در تو میں اج جھولیاں کرپا دیاں بھر کے اٹھاں گا گرو ہرگوبند صاحب دے کول اے پہنچے سر تے اے دے گھا دی گنڈے نال کپڑے دے بنیا ٹکا ہے تے سکھ ودوان کہندے نے دیکھو عام کائی دے من وچ بادشاہ دی کی قیمت ہے تے گرو دے چرنا تو کنا او قربان جاندا ہے صاحب دے دربار تو پہنچن تو پہلا اونوں بادشاہ جہانگیر دا تمبو دتے ہے سوچیا کہ اینے وی کلگی لائی ہے اے دے کول وی گھوڑے نے شستر بستر اے دے کول وی نے لوک دس دے نے گرو ہرگوبند صاحب کول وی اے کو جے اے ستگرو تا نہیں کتے سنتری نو جا کے کہندا ہے میں پاتشاہ دے درشن کرنے نے تے سنتری نے کہہ دتا نہیں تو پاتشاہ نو مل نہیں سکدا کہندا حد ہو گئی او دے در تے تا غریب نو وی آواز مار کے گلے نہ لاندا ہے تو کیویں روکنا پیا تے جہانگیر دیکھدا پیا سی اونے کہہ دتا سنتری نو اینو اگے آن دے پہرے دار نو کہہ دتا آن دے فریادی نو تے سکھ گیا اونے پریم نال بھج کے گھا دی گنڈ چرناں وچ رکھ دتی جہانگیر دے پیراں وچ رکھی تے ٹکا رکھ کے کہندا ہے باد ستگرو پاتشاہ ایک کرپا کر دے مینوں بچا لے جہانگیر کمب گیا جدو پاتشاہ شبد سنیا من نے کیا اے میری رایا وچ میرا بندہ نہیں گرو ہرگوبند صاحب دا سکھے کہن لگا دس تینوں کدے ڈارے کہندا ہے پاتشاہ مایا دے بندنا تو بچا دے جما دے پہ نو دور کر دے موت دا سہم لا دے تے بادشاہ جہانگیر کہندا بھولیا میں تا آپ اجے تک مکت نہیں ہویا میرے سر تے تا آپ کال کوک دے موت سن کے میرا اندر کمبدا پیا میں تیرے بندن کیویں چھڑا سکنا وا تے سکھ نظر بھر کے کہندا تو پاتشاہ نہیں جہانگیر بول کے کہندا نہیں پاتشاہ نہیں میں بادشاہ ہوں یہ مطلب ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ ਟਕਾ ਚੁੱਕਿਆ, ਘਾ ਦੀ ਗੰਢ ਲਈ, ਪਿਛਾਂ ਮੁੜਨ ਲੱਗਾ ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ, ਝੋਲੀ ਕਰ, ਜੇ ਗੁਰੂ ਕੋਲ ਜਾਣਾ ਹੀ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ, ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਉਚਲਦੀਆਂ। ਕਹਿੰਦਾ, ਕਿਉਂ? ਕਹਿੰਦਾ, ਤ੍ਰਿਲੋਦੀ ਰਾਜ ਦਾ ਸਿੱਖਾ ਕਦੀ ਤੇਰੇ ਰਾਜ ਵੀ ਸਰ ਚੱਲ ਸਕਦਾ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਖਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ, ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ, ਜਹਾਂਗੀਰ ਤੱਕਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ, ਲਿਆ ਸਿੱਖਾ, ਆ ਮੈਨੂੰ ਘਾ ਦੀ ਗੰਢ ਚੁਕਾ ਦੇ। ਤੇ ਅੱਗੋ ਸਿੱਖ ਮਨ ਭਰ ਕੇ ਕਹਿੰਦਾ, ਨਹੀਂ, ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ, ਸਿੱਖਾ, ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾ ਦਿੰਦਾ ਨਹੀਂ। ਜਹਾਂਗੀਰ ਆਇਆ, ਕਹਿੰਦਾ, ਉਹ ਸਿੱਖਾ, ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇਹੀ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾ ਮੰਗਦਾ ਹੈ। ਸਿੱਖ ਨੇ ਘਾ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਕਿਹਾ, ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾ ਲਾਇਆ, ਕਹਿਣ ਲੱਗੇ, ਕੁਝ ਮੰਗ। ਘਾਈ ਏ, ਵੱਧਦਾ ਘਾ ਏ। ਹੱਥ ਜੋੜ ਕੇ ਕਹਿੰਦਾ, ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ, ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ, ਗੁਰ ਬਿਲਾਸ ਪਾਤਸ਼ਾਹ ਛੇਵੀਂ ਵਿੱਚ, ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ, ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨਹੀਂ। ਕਹਿਣ ਲੱਗੇ, ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ। ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ, ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ, ਝੂਠ ਕੀ ਤੇ ਸੱਚ ਕੀ ਸੀ? ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ, ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ, ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਹੈ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਡਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਹੈ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਹੈ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਹੈ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿਚ ਆ ਗਿਆ। ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ ਉਹਦੀ ਸਲਤਨਤ ਹੋ। ਅੱਗੋ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ ਨਹੀਂ ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ ਅਸੀਂ ਤਾਂ ਕਿੰਨੇ ਦੇਰ ਦੀ ਤਿਆਰੀ ਕਰਕੇ ਬੈਠੇ ਹਾਂ ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ ਤੇ ਵਿਚਲਿਆਂ ਨੇ ਇੱਕ ਗੱਲ ਕਹੀ ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ। ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹਿ ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸਵਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ ਮਹਾਰਾਜ ਕਿ ਹਾਕਮ ਚੜ੍ਹ ਕੇ ਆ ਗਿਆ, ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ਼ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਦੀ ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ ਨੇ। ਇੱਥੇ ਲੱਕੜ ਦੀ ਤੋਪ ਚੱਲੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ। ਭਾਈ ਲੰਗਾਹ ਦੇ ਕੋਲ ਉਸ ਢਿੱਲੋ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਏ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ ਜਿਹਨੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਏ ਚਬਾਲ ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਝਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ। ਕੋਈ ਹੁੰਗਰਾਂ ਭਰਦਾ ਤੇ ਨਾਲੇ ਨਾਲ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ। ਭਾਈ ਮੋਹਣ ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਟੱਕਿਆ ਤੇ ਸੱਜਿਓਂ ਇੱਕ ਹੋਰ ਆਵਾਜ਼ ਆਈ ਵਾਹਿਗੁਰੂ, ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਏ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ ਬੇਟਾ ਮੋਹਨ, ਭਾਈ ਗੋਪਾਲ ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ ਮੋਹਨ ਗੋਪਾਲ ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਸਾਏ, ਕਾਇਰ ਤੇ ਬੁੱਝ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲਸੂਰ ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ ਸਤਿਗੁਰੂ جو کچھ تیرے در تو منگیا سی وہ کچھ تا چولی وچ پا دتے ہی ہور تیرے در تو کی منگیے صاحب نے پوچھا کی منگیا سی آخدا ستگرو دونوں جنے اسی اکٹھے سنگت وچ بیٹھ کے بانی سن دے سا اکٹھے شستر ودیا دا ابھیاس کر دے سا اکٹھے تیرے لنگر دی سیوا کر دے سا تے ایک دن ساڈے دونوں دا من بنیا رہ راس تو بعد ارداس کیتی سی ستگرو ایک میر کری جدن دنیا تو جائیے ادن بھی اکٹھے جائیے تے جدو تر لگیے ادن گرو ہرگوبند صاحب تنے ہاتھی سانو دنیا تو ودیا کردہ ہو کہ ساری ارداس نو بھاگ لگا گرو ہرگوبند صاحب نے دونوں دے سیس گٹ کے اپنے سینے نہ لائے تے صاحب نے آسیس دتی بیٹا جاؤ جیون مرن تو مکت ہو گئے بھگوان داس کیرڑ چندو دا رشتے دار سی اے نہیں سی گرو ہرگوبند صاحب نو پروان کردا اے آیا انہیں روکیا گرو ہرگوبند صاحب نے کہا بھی تو باج آ جا ایویں اپ شبد بولنا کہندے نے باج کتے آوے انہیں کچھ لوگ اکٹھے کر لے کہندا دیکھو ساڈے ورگا کھتری شبد ورتے نے کڈے پیڑے ساڈے ورگا کھتری پتر دھیاں نے گھر والیاں نے گرو بنیا پھردا کہندا آو ہلا کریے ایدے پلے کیے اے گرو بنیا پھردا ساڈے ورگا عام بندہ ہے تے سکھاں نے پھر بھی کچھ نہ کیا کہندے نے اس منوکھ دی زبان ٹکی نہ اینے گرو نانک صاحب دی شان دے خلاف بولیا تے گرو کا سکھ اٹھیا اونے کرپان لے کے چٹکا کے ایک پاسے چا کیتا ایدے شریر نو جل پرواہ کر دیتا دریا دے اندر روڑ دیتا جدو ایدے پتر رتن چند نو پتا لگا او جلندر پہنچے اونے جا کے اپنی فریاد کیتی ادھروں ایدا پتر رتن چند تے چندو دا پتر کرم چند اینا دونوں نے فوج چاڑ کے لیاندی گرو ہرگوبند صاحب نے دوجی جنگ لڑی تے دوجی جنگ وچ بھی میرے گردیو دی جت ہوئی تیجی جنگ جڑی ہے نتھانے دی تاب دی ہے گرو کے سکھ پائی دیال چند ہری دو کوڑے لے کے آئے ایک دا نام دلباغ سی ایک دا نام گلباغ سی جدوں اے کوڑے لے کے لاہور دی دھرتی تے آئے اوتھے بقرید دا میلہ سی تے اوتھوں دے حاکم نے کوڑے کھولے نے انہاں آ کے فریاد کیتی ستگرو ساڈے تو دھکے نال کھوڑے کھوئے اسی دو کھوڑے تیری خاطر لے کے آئے صاحب نے ہس کے کیا تواڈے پہنچ گئے ہن اسی اگو اپنے آپ ہی لے آواں گے بھائی بدھی چند پہلا کھوڑا تاہی بن کے لے آیا ہے تے جدو کھوڑا لے کے آیا تے گرو ہرگوبند صاحب نے یہ چار بخشاں کیتیاں سن تے انہیں منگیا سی کہ ستگرو کا انگ ساد کا سنگ نام کا رنگ نیچا اپنگ دوجا کھوڑا جوتشی بن کے لے آیا تے جدو لے کے پہنچیا تر لگیاں چابیاں اپنے کول سن تے دروگے نو قلعے دے اس مالک نو ایک گل کہہ کے آیا سی میں گرو ہرگوبند صاحب دا سکھ ہاں ستگرو گرو ہرگوبند صاحب دا پہلا کھوڑا کاہی بن کے لگیا دوسرا کھوڑا جوتشی بن کے لگیا اج میں دریا وچ چھال مار کے اے کھوڑا دوجا لے کے چلاں جے تہاڈے کول دم ہے مالوے دی دھرتی تے آئے ہو میرا گرو ہرگوبند تہاڈی انتظار کردا ہوے گا دیکھو کیسی نڈرتا ہے صاحب کول جدو کھوڑا لے کے گیا تے ستگرو اگو لین آئے کہن لگے بدھی چند کچھ منگ ایتھے بدھی چند نے کیا سی داتیا کسے چیز دی کمی نہیں پر صاحب نے کیا اگے چار بچن تو منگے سن ستگرو کا انگ ساد کا سنگ نام کا رنگ نشا اپنگ کہن لگے آ بھائی بدھی چندا اج تو بعد بدھی چند چینا گرو کا سینا پریم بھگت پینا تے نال تیجا بچن کیا کت کدے کمی نہ ہے تے بدھی چند نے ہاتھ جوڑ کے کیا ایک کرپا اور کر دے اج تو بعد منگن والی برتی ختم ہو جائے صاحب نے نوازیا ایتھے تیجی جنگ ہوئی میرے گردیو اس جنگ دے وچ بھی جتے نے ستگرو نے اس جنگ دے اندر بھی فتح پائی صاحب جی کرتار پور آئے نے میرے گرو نے وسنا دسیا اجڑنا نہیں آپ نگر وسائے نے سکھاں نو وسن دی گل کہی ستگرو نے کرتار پور گوئندوال امرتسر اس تو علاوہ شری ہرگوبند پورا کیرت پور صاحب ستگرو کرتار پور دی دھرتی آئے جتھے چوتھی جنگ ہوئی ہے ایک میں عرض کراں پہلی جنگ جڑی امرتسر دی ہوئی ہے میں صرف پنچھی چات نکلنا پیا وا اس اتہاس وچوں کئی گلاں ایدیاں میں چھڈنا پیا وا ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਅਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ ਅਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ 'ਤੇ ਤੁਰਦਾ ਸੀ ਅਤੇ ਜ਼ਮੀਨ 'ਤੇ ਟੋਏ ਪੈ ਜਾਂਦੇ ਸਨ। ਆਹ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ 'ਤੇ ਸਿੱਕਾ ਰੱਖਣਾ ਅਤੇ ਅੰਗੂਠੇ ਨਾਲ ਮਸਲਣਾ ਅਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਅਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫ਼ਤਾਰ 'ਤੇ ਜਾਣਾ। ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ 'ਤੇ ਚੁੱਕ ਕੇ ਇੰਝ ਸੱਟਣਾ ਜਿਵੇਂ ਕੋਈ ਪੰਡ ਤੋਲ ਕੇ ਜ਼ਮੀਨ 'ਤੇ ਸੜਦਾ ਹੋਵੇ। ਅਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਅਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾਂ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਅਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤਾਂ ਛੇਤੀ ਕਿਤੇ ਕਿਸੇ ਬੰਦੇ ਤੋਂ ਇਹ ਢੱਸਦਾ ਨਹੀਂ ਸੀ ਹੁੰਦਾ, ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਅਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਆਉਂਦਾ ਹੈ। ਆ ਸੱਜਣਾ ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ ਗਏ, ਹਾਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ, ਮਹਾਰਾਜ ਮੈਨੂੰ ਅੱਲਾ ਤਾਲਾ ਦੇ ਘਰ ਦੀ ਕੋਈ ਬਾਤ ਸੁਣਾਓ। ਤੇ ਅਨਾਇਤ ਸ਼ਾਹ ਨੇ ਕਿਹਾ, ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾਂ ਦਾ ਮੁੰਡਾ, ਝਗੜੇ ਅਮੀਰ ਘਰ ਦਾ ਮੁੰਡਾ, ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ, ਜ਼ਮੀਨ ਤੇ ਡਿੱਗਾ, ਅਨਾਇਤ ਸ਼ਾਹ ਵਹਿੰਦਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ ਹੈ, ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ ਮੈਂ ਮੂਆ। ਤੇ ਉਹਨੇ ਇੱਕ ਗੱਲ ਕਹੀ, ਬੇਟਾ ਮੈਂ ਮੂਆ ਤੂੰ ਖੁਦਾ ਹੂਆ, ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੂੰ ਖੁਦਾ ਹੂਆ, ਪਰ ਪੈਂਦੇ ਅੰਦਰ ਮੈਂ ਉੱਠੀ। ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ, ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਨੇ ਇੱਕ ਗੱਲ ਕੀ, ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨਹੀਂ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ਼੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਨ ਹੀ ਜਿੱਤ ਸਕਨੇ ਆ, ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ ਜਿਨ੍ਹਾਂ ਨੂੰ ਕਮਜ਼ੋਰ ਬੋਝ ਦਿਲ ਕਹਿੰਦੇ ਨੇ ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਂ ਨੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਂ ਨੇ ਕਿਹਾ, ਮਹਾਰਾਜ ਇਹ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ ਹੈ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਇਹਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ ਇਹ ਘੋੜਾ ਮੈਨੂੰ ਚਾਹੀਦਾ। ਤੇ ਉਹਨੇ ਪੈਂਦੇ ਖਾਂ ਨੇ ਕਿਹਾ, ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ, ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, ਪੰਜ ਛੇ ਦਿਨ ਨਹੀਂ ਆਇਆ, ਚੌਥਾ ਜੰਗ ਕਿਉਂ ਹੋਇਆ? پانچ چھ دن نہیں آیا. گرو ہرگوبند صاحب نے کیا پتا تھا کرو پیندا کیوں نہیں آیا. ادھر بابا گردتا جی شکار کھیڈن گئے, ادھر پیندے دا جوائی وردی اوہی پا کے گھوڑے تے چڑھ کے شکار کھیڈنا. تینوں پتا ساڈے گھر دا ڈسپلن کی نیم ہے, تو وردی تے گھوڑے تے کیوں نہیں آیا. کہہ لگا مہاراج جدو سکھ بلان گئے میں میلے کپڑے پائے سن اٹھ کے آ گیا. صاحب نے کیا بھی نہیں پتا کرو. پتا کیتا دماد نو وردی گھوڑا دے چکا ہے. صاحب نے کیا تو جھوٹ کیوں بولیا ہے بجائے کہ جھکن دے. کہندا اج تک میں چپ کر کے رہا, دیکھو میں تہاڈے نال ٹکر لاں گا. گرو ہرگوبند صاحب نو کہندا میں کچھ دن تک تہانوں کرتارپور دی دھرتی تو ختم کر دیواں گا. سکھاں نے پھر چھڑکیا. بدھی چند ورگیا نے کچھ کہندے دو چار لائیاں وی. انہیں کیا میں اس بےزتی کا بدلا لینا. یہ گیا جلندر, اتے جا کے عثمان خان نو کیا کہ میری مدد کر. انہیں ایک گل کے کہندا اتنا نمک حرام نہ بن, تینوں یتیم نو کوئی تھان نہیں سی دیندا تے گرو ہرگوبند نے تینوں پتراں دی طرح پالیا, تینوں اپنے بچیاں دی طرح انہیں دودھ ملائیاں گھیو دتے. اج انہوں ختم کرن تریے پر اے نہ منیا. لاہور گیا, لاہور وزیر خان سی وہ گرو کا سکھ سی, انہیں پیندے دی کوئی پیش نہ جان دتی. مک دی گل کی جی, اے بھی فوج لے کے آ گیا. ادھر گرو ہرگوبند صاحب نے تیاری کیتی ہے تے سکھ ودوان کہندے نے اس کرتارپور دی دھرتی تے گرو کے محلاں نے ماتاواں نے گرو کے پروار دیاں استریاں نے آپ چباریاں تے کھلو کے جنگ دیکھی سی. آپ جنگ تکی. پیندے خان ایک گل کہندا گرو ہرگوبند صاحب نو مارنا معمولی دی گل. جنگ آرمب ہوئی ہے, گرو ہرگوبند صاحب مہاراج بھی آئے, پیندا بھی سامنے آیا ہے. سارا دن کمسان جد ہویا ہے. اسے جد وچ میرے گرو تیگ بہادر نے اپنی تیگ دے جوہر دکھائے نے. کرتارپور دی چوتھی جنگ دے وچ کرتارپور ہی گرو تیگ بہادر جی دا آنند کارج ہویا سی. گرو ہرگوبند صاحب سامنے پیندے نے دیکھے ہے. ستگرو اچھی طبی تے بیٹھے نے تے سکھ ودوان لکھدے نے کہ گرو ہرگوبند صاحب نے جنے تیر کرتارپور دے جنگ وچ لائے نے اینے تیر کسی ہور جنگ وچ نہیں چلائے. تیر اندازی وچ صاحب دا جیون اینا اچا سی, اینا پرواں جسا سی کہ عام گھوڑا تا گرو ہرگوبند صاحب جی نوں انہاں دی اسواری دے لائق ہی نہیں ہوندا. گرو ہرگوبند صاحب اچھی چوٹی تے کھلوتے نے تے پیندے نے کیا ایویں آپاں لوکاں نوں لڑانے پئے ہاں, میرے سامنے آؤ. تے سکھ ودوان کہندے نے ستگرو ہٹ پئے, کیونکہ جس یتیم نوں پالیا ہوئے جس دے سر تے ماں باپ نہ ہوئے وہ سامنے آ کے کہندا میرے نال دو ہاتھ کرو. میرا نرویر گرو ہس کے کہندا برخوردار جی تسی, وہ تے شبد برخوردار ورتے ہیں, کوئی آپ شبد نہیں ورتیا. کہن لگے برخوردار جی تسی, کہن لگا میٹھے شبد نہ بولو. صاحب نے کیا کیویں جنگ کراں, کہندا اپنا تیراں والا پتھا تھلے رکھ دیو, میرے نال جنگ جے تساں کرنی ہے تا تلوار نال کرو, کیونکہ انہوں پتا تیر گرو دا ایہو جہا ہے ایہدے نشانہ کدی چکنا ہی نہیں. صاحب نے پتھا لا کے رکھ دتا, کہن لگے پیندے خان آ. پیندے خان تریا گھوڑے تے سوار. ادھر گرو ہرگوبند صاحب نے لوک دیکھتے نے, اج مانو جویں پیو تے پتر دا آپس وچ جنگ ہوندا ہوگی. بچہ بنا کے رکھے, کہن لگے بیٹا تینوں اپنے ہتھاں نال پالیا ہے, پہلا وار میں نہیں کرنا, تین وار پہلا تو کر لے. پیندے خان گھوڑے نوں مار لائی اڈی, صاحب دے اتے نے پہلا وار کیتا ہے تے گرو ہرگوبند صاحب نے اپنے چرناں دی سجے پیر دی رکاب اگے کر دتی تے رکاب دے لوہے تے وار لگا تے ستگرو نے اے وار نوں روک لیا. ہس کے کہن لگے بیٹا دوسرا وار. انہیں پھر گھوڑے نوں دوڑایا, دوجا وار کیتا ہے, میرے صاحب نے اپنی ڈھال وچ روکیا ہے تے جدو ڈھال تے اودی کرپان تلوار لگی مٹھا کیول پیندے دے ہاتھ وچ رہ گیا تے اگو جڑا پھالے وہ تار جڑی تلوار دی ٹٹ گئی زمین تے آ گیا. صاحب ہس کے کہن لگے اینی دیر ہو گئی سکھاندیاں, اجے تک تینوں وار کرن دی جات نہیں آئی. موسن فانی نے بڑے سونے بچن کہے نے دبستانے مذاہب دے اندر. وہ کہندا گرو ہرگوبند صاحب سمکالی ہویا صاحب دا. وہ کہندا جدو مینوں چٹھی پاندے سن تے تھلے نانک شبد لکھدے ہوندے سن. ہرگوبند نے کہندا میرے نال چٹھی پتر جڑا کیتا نانک شبد ورتیا. وہ کہندا گرو ہرگوبند صاحب جدو جنگ لڑتے سن تے انج لگدا سی کہ جویں جنگ لڑتے ہوئے بھی اے انہاں نوں جنگ سکھاندے ہون, انہاں نوں شستر چلاندے دسدے ہون. جدو دو وار کیتے کہن لگے پیندیاں इन्नी देर होगी सिख दिया अजे तक वार करन दी जाच नहीं आई, तीजा वार कर। कहिंदे ने पेंदे ने इको दम घोड़ा छड़ दिता अपना, दौड़ के गुरु हरगोबिंद साहिब दे घोड़े थले वड़ गया। उहनू माण सी, मैं अर्ज की बहादुर जोर बड़ा सी उहदे विच, उहने सोचिया मैं घोड़े नू बाहां उत्ते चुक के पलटा के जमीन ते सटांगा, ते गुरु हरगोबिंद जदों डिगेगा ते इहनू मैं अपनियां बाहां विच जत्थी भर के इकल्ले नू मैदान विचों चुक के बाहर लै जावां। इहदा मतलब ताकत उहदे कोल बड़ी है। घोड़े थले वड़िया, सिख कहिंदे ने, विद्वान लिखते ने, घोड़े नू खिलन नहीं इहने दिता, सतगुरु ने भी लाई घोड़ा नहीं हिलिया। साहब ने देखिया कहन लगे पेंदे ए तेरा तीजा वार सी, जदों देखिया सिर थले वे, साहब ने अपने ढाल लई ढाल मारी पूरे सिर दे उत्ते, जोर दे नाल सिर ते मारी, पेंदा खां बेहोश हो के जमीन ते डिग गया, ढाल वजी जमीन ते डिगा। भाई वीर सिंह इत्थे लिखदे ने, मेरे सतगुरु घोड़े तो थले उतरे, जिस ढाल इहनू ना इहदे ते लाई सी उसे ढाल की छां कीती, इन्हें अखां खोलियां, इको दम फिर उठिया। जदों सतगुरु नूं उठ के पैन लगा ते गुरु हरगोबिंद साहिब ने कृपान नाल वार कीता, कह लगे वार इंज नहीं, इंज करीदा, इको वार दे नाल जमीन उत्ते सड़ दिता। जदों पैंदा जमीन ते डिगा, खून नाल लथपथ होया, ते गुरु हरगोबिंद साहिब ना इहदे सराहणे बह गए। हुण देखो मेरा गुरु किन्ना निरवैर वी है, इहदे सराहणे बैठे ने, इहदे मूंह ते सूरज दीआं किरणां पैण, मेरे सतगुरु ने अपने ढाल दी छां पेंदे दे मूंह ते कर दिती। पेंदे ने अखां खोलियां, गुरु हरगोबिंद साहिब नूं देखिया ते जीवन दी तस्वीर सामने आ गई। उह समां जिद्दन यतीम दी बांह गुरु हरगोबिंद साहिब ने फड़ी, उह समां जिद्दन तन तों नगन नूं बस्तर छवा के बाबे गुरदित्ते वर्गे पवाए, उह समां जदों अपने हत्थी शादी लई मेरे लई रुपये दिते, अज उह वी समां जेड़े मैं गुरु ते तीन वार कीते। कहिंदे ने बोलिया कुछ नहीं, अखां भर रहीआं, ते मेरे गुरु हरगोबिंद साहिब दे नेत्रां विचों ना प्रेम दा नीर वगिया, ते पेंदे खां दे चेहरे ते डिग पिया, रो पिया पेंदे खां, पछतावा कीता, ते साहिब ने रुमाल लै के चेहरा साफ कीता, कहन लगे बेटा ये रोण दा वेला नहीं, कलमा पढ़ मैं तेनू खुदा दे घर वी थां दवांगा। किहो जिहा निरवैर गुरु वे, कहन लगे कलमा पढ़ खुदा दे घर थां मिलेगी। पेंदे ने हाथ जोड़ के अखीरली गल कही, कहिंदा दातिया कलमा तां ओह पढ़े जिन्हों तेरी कृपा ना मिली होवे, केड़े कलमे पढ़न दी गल करने, तेरी ढाल ते तेरी कृपा ही मेरा कलमा बन गई, मैनू खुदा दे घर थां जरूर मिलेगी। साहब ने अपने हत्थी तोरिया ते करतारपुर अजे तक उहदी कबर, पेंदे खां दी अजे कबर है। साहब ने चार जंगा जितियां, हजूर ने बख्शां आरंभ कीतियां, चार धूने गुरु हरगोबिंद साहब ने थापे, बालू हसना अलमस ते गोंदा जेड़े धूने तपा के गुरु नानक दा प्रचार करदे सन। सतगुरु दे दर ते बाबा श्री चंद आया, उहने आवाज दे के इह पुछिया सी सतगुरु किन्ने पुत्तर ने, महाराज ने कहा पंज सन पर हुण चार ने, बाबा अचल चलाणा कर गया। कहन लगे मेरे किन्ने ने, साहब ने कहा सारे तेरे ने, देखो उदासियां दा बड़ा वड्डा योगदान जे, तुसी कदी तवारीख दे पन्ने पढ़ो, कई बारी जदों असी जोश विच तुरने आ ना असी लिहाज नहीं करदे, जिहड़ा सामने आए तक दिओ खत्म कर दिओ। मैं पढ़ रहा सां गंडा सिंह दी किताब, उहने कहा बाबा अटल वाली थां ते शहीदां दीआं यादगारां सन, जदों साडी अकाली मूवमेंट सिंह सभा लहर चली है उदों असीं अपने बजुर्गां दीआं थावां ढाईआं। कहिंदा सिख पूजदे नहीं कबरां पर घट्टो घट याददाश्त तां रहिण दिओ। इसे तरह उदासी बाबा श्री चंद आया, कहिंदा मेरे किन्ने, साहब ने कहा भी सारे चारे तेरे। कहन लगे नहीं एक दे दिओ। बाबे गुरदित्ते दा फेस गुरु नानक साहब नाल मिलदा सी, साहब ने कहा जिहड़ा मर्जी लै लो। बाबा श्री चंद ने बाबे गुरदित्ते नूं लै लिया, कहन लगे अजे तां गुरु गृहस्थी सी, अज तो बाद बाबा श्री चंद कहिंदा है अपनी सारी कमाई मैं गुरु नानक दे चरणां विच समर्पित कीती। साहब ने इत्थों चार धूने थापे, जिन्हां चारां धूणियां ने प्रचार कीता। असीं अज गुरु नानक साहब नूं शहनशाह कहिंदे हां। सब तो पहला शब्द शहनशाह बाबा श्री चंद ने गुरु नानक लई वरत्या, उहने गुरु नानक दी उपासना विच बहुत कुछ किया। आरता गुरु नानक साहब जी दा, गुरु हरगोबिंद साहब करतारपुर तों कीरतपुर साहब गए, इत्थे एक ओ प्रेमी बैठा है ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਹੈ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ ਹੈ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੈ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਪਰਵੱਤੇ ਇੰਨੇ ਕੁ ਨਵੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੌਲਾ ਪਿਆ ਸਾਹਿਬ ਨਾਲ। ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ, ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ ਬੁੱਢਣ ਸ਼ਾਹ ਜੀ ਲਿਆਓ ਭੁੱਖ ਲੱਗੀ ਏ, ਪਹਿਲੇ ਜਾਮੇ ਵੀ ਜਿਹੜੀ ਅਮਾਨਤ ਰੱਖ ਗਿਆ ਤਾਂ ਸਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ, ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰਨ ਲੱਗੇ ਕਹਿੰਦਾ ਇੱਕ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਹੈ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ। ਸਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ ਗੁਰੂ ਨਾਨਕ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ, ਤੇ ਸਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ ਮੰਗਣਾ ਕੀ ਹੁਣ ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲਪੁਰੀ ਏ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਅੰਮ੍ਰਿਤ ਵੇਲੇ ਦਾ ਕੀਰਤਨ। ਕੁਝ ਵਿਦਵਾਨ ਇਹ ਲਿਖਦੇ ਨੇ ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਇਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ, ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ ਦੇਖਿਆ ਕਿ ਮੀਰੀ ਪੀਰੀ ਦੇ ਦਾਤੇ ਦਾ ਤਨ ਜ਼ਰੂਰ ਏ ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਿਰਾਜ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ ਤੇ ਸਿੱਖ ਨੂੰ ਟੇਕ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦਿਆ ਜੇ ਤਾਂ ਮਹੀਨਾ ਕੁ ਹੋ ਗਿਆ ਆਪ ਜੀ ਦੇ ਚਰਨ ਪਰਸਦਿਆਂ, ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ, ਦਾਸ ਆਇਆ। ਵੈਸੇ ਤਾਂ ਮੈਂ ਸੋਚਦਾ ਸੀ ਵੀ ਕੁਝ ਸਮਾਂ ਪਾਉਣਾ ਚਾਹੀਦਾ ਵੀ ਉੱਥੇ ਇੱਕ ਥਾਂ 'ਤੇ ਪਰਤ ਪਰਤ ਕੇ, ਪਰ ਜਿਵੇਂ ਪਰਮੇਸ਼ਵਰ ਨੇ ਲਿਖਿਆ ਸੀ ਸਾਹਿਬ ਨੂੰ ਫਿਰ ਪਾਇਆ, ਦੀਦਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।